ਅੱਜ ਦੀਆਂ ਮੁੱਖ ਖਬਰਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਫਰਾਂਸ ਦੀ ਸਰਕਾਰ ਪ੍ਰਤੀ ਵਿਵਹਾਰ ਲਈ ਸਕਾਟ ਮੋਰਿਸਨ ਦੀ ਕੀਤੀ ਆਲੋਚਨਾ। ਵਿਕਟੋਰੀਆ ਵਿੱਚ 1000 ਤੋਂ ਘੱਟ ਨਵੇਂ ਕੋਰੋਨਾ ਵਾਇਰਸ ਮਾਮਲੇ ਹੋਏ ਦਰਜ ਅਤੇ ਰੇਸਿੰਗ ਵਿੱਚ ਵੈਰੀ ਐਲੀਗੈਂਟ ਨੇ ਇਸ ਸਾਲ ਦੇ ਮੈਲਬਨ ਕੱਪ ਤੇ ਮਾਰੀ ਬਾਜ਼ੀ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਸਕਾਟ ਮੋਰਿਸਨ ਤੇ ਸ਼ਰਮਨਾਕ ਵਿਵਹਾਰ ਕਰਨ ਦਾ ਦੋਸ਼ ਲਗਾਇਆ ਹੈ ਅਤੇ ਕਿਹਾ ਹੈ ਕਿ ਉਹਨਾਂ ਨੂੰ ਫਰਾਂਸ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ ਕਿਉਂਕਿ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਿਕ ਤਣਾਅ ਵੱਧਦਾ ਜਾ ਰਿਹਾ ਹੈ। ਸ਼੍ਰੀ ਟਰਨਬੁਲ ਨੇ ABC ਨਾਲ ਗੱਲ ਕਰਦੇ ਹੋਏ ਕਿਹਾ ਕਿ ਆਸਟ੍ਰੇਲੀਆ ਦਾ ਫਰਾਂਸ ਨਾਲ ਡੂੰਘਾ ਵਿਸ਼ਵਾਸ ਅਤੇ ਭਰੋਸੇ ਵਾਲਾ ਰਿਸ਼ਤਾ ਸੀ ਜਿਸ ਨੂੰ ਕਿ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਹੁਣ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ।
Scott Morrison should apologize firstly because he did very elaborately and duplicitously deceive France. To be double dealing them the way Morrison did was shameful. I mean Joe Biden has acknowledged that. I mean it's a you know Morrison's conduct has done enormous damage to Australia, to France, to America's relations with France. I mean Biden, you can imagine how much Biden has enjoyed apologizing for what has essentially been Mr. Morrison's conduct.
ਇਹ ਟਿੱਪਣੀਆਂ ਉਦੋਂ ਸਾਹਮਣੇ ਆਈਆਂ ਜਦੋਂ ਇਮੈਨੁਅਲ ਮੈਕਰੋਨ ਨੇ ਇਸ ਹਫ਼ਤੇ ਸ਼੍ਰੀ ਮੋਰਿਸਨ ਤੇ ਫਰਾਂਸ ਨਾਲ $90 billion ਦੇ ਪਣਡੁੱਬੀ ਨਿਰਮਾਣ ਸੌਦੇ ਨੂੰ ਤੋੜਨ ਦੀਆਂ ਆਸਟ੍ਰੇਲੀਆ ਦੀਆਂ ਯੋਜਨਾਵਾਂ ਬਾਰੇ ਉਸ ਨਾਲ ਝੂਠ ਬੋਲਣ ਦਾ ਦੋਸ਼ ਲਗਾਇਆ। ਸ਼੍ਰੀ ਮੋਰਿਸਨ ਨੇ ਦੋਵਾਂ ਨੇਤਾਵਾਂ ਵਿਚਕਾਰ ਸੁਨੇਹਿਆਂ ਦੀ ਇੱਕ ਲੜੀ ਕੁਝ ਆਸਟ੍ਰੇਲੀਅਨ ਮੀਡੀਆ ਆਊਟਲੈਟਾਂ ਕੋਲ ਲੀਕ ਕੀਤੇ ਜਾਣ ਤੋਂ ਬਾਅਦ ਫਰਾਂਸ ਦੇ ਰਾਸ਼ਟਰਪਤੀ ਤੇ ਜਵਾਬੀ ਹਮਲਾ ਕੀਤਾ ਹੈ। ਲੇਬਰ ਪਾਰਟੀ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਤੇ ਜਵਾਬੀ ਹਮਲਾ ਕਰ ਰਹੀ ਹੈ ਜਿਸ ਤੇ ਆਪਣੇ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਵਿਚਕਾਰ ਨਿੱਜੀ ਸੁਨੇਹੇ ਲੀਕ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਇਹ ਉਦੋਂ ਸਾਹਮਣੇ ਆਇਆ ਜਦੋਂ ਸ਼੍ਰੀ ਮੈਕਰੋਨ ਨੂੰ ਪੁੱਛਿਆ ਗਿਆ ਸੀ ਕਿ ਕੀ ਉਹ ਸੋਚਦੇ ਨੇ ਕਿ ਮੋਰਿਸਨ ਨੇ $90 billion ਦੇ ਪਣਡੁੱਬੀ ਸੌਦੇ ਨੂੰ ਰੱਦ ਕਰਨ ਲਈ ਉਹਨਾਂ ਨਾਲ ਝੂਠ ਬੋਲਿਆ ਸੀ, ਜਿਸ ਤੇ ਫਰਾਂਸ ਦੇ ਨੇਤਾ ਨੇ ਜਵਾਬ ਦਿੱਤਾ ਕਿ ਮੈਨੂੰ ਸਿਰਫ ਲੱਗਦਾ ਹੀ ਨਹੀਂ ਬਲਕਿ ਮੈਨੂੰ ਪਤਾ ਹੈ। ਫੈਡਰਲ ਵਿਰੋਧੀ ਧਿਰ ਦੇ ਨੇਤਾ ਐਂਥਨੀ ਅਲਬਨੀਜ਼ੀ ਦਾ ਕਹਿਣਾ ਹੈ ਕਿ ਇਹ ਝੂਠ ਪ੍ਰਧਾਨ ਮੰਤਰੀ ਦੇ ਜਲਵਾਯੂ ਤਬਦੀਲੀ ਰੁਖ ਤੱਕ ਪਹੁੰਚ ਚੁੱਕਾ ਹੈ।
The attempted damage control by selectively leaking private text messages is quite an extraordinary step for an Australian Prime Minister to take. Leaders of countries and indeed people in their everyday life need to be able to engage in a professional way. And the leaking of this selected text message isn't the first time that we've seen that occur from this Prime Minister.
ਨਿਊ ਸਾਊਥ ਵੇਲ ਸਰਕਾਰ ਦੀ ਵਿਰੋਧੀ ਧਿਰ ਰਾਜ ਸਰਕਾਰ ਨੂੰ ਕੋਵਿਡ-19 ਤੋਂ ਪੂਰੀ ਤਰ੍ਹਾਂ ਸੁਰੱਖਿਅਤ ਰੱਖਣ ਲਈ ਆਪਣੀ ਘਰੇਲੂ ਕੁਆਰੰਟੀਨ ਪ੍ਰਣਾਲੀ ਲਈ ਕਿਸੇ ਵੀ ਮੁੱਦੇ ਤੇ ਸੁਚਾਰੂ ਢੰਗ ਨਾਲ ਕੰਮ ਕਰਨ ਦੀ ਅਪੀਲ ਕਰ ਰਹੀ ਹੈ। ਕ੍ਰਿਸ ਮਿੰਜ਼ ਚਿੰਤਤ ਨੇ ਕਿ ਸਿਹਤ ਵਿਭਾਗ ਦਾ ਘਰੇਲੂ ਕੁਆਰੰਟੀਨ ਨੂੰ ਲੈ ਕੇ ਪ੍ਰੀਮੀਅਰ ਦੇ ਨਾਲ ਮਤਭੇਦ ਹੈ ਕਿਉਂਕਿ ਉਹਨਾਂ ਨੇ ਪ੍ਰੀਮੀਅਰ ਡੋਮਿਨਿਕ ਪੈਰੋਟੇ ਨੂੰ ਨਿਯਮਾਂ ਦੀ ਸਪਸ਼ਟ ਰੂਪ ਰੇਖਾ ਤਿਆਰ ਕਰਨ ਲਈ ਕਿਹਾ ਸੀ। ਪਾਇਲਟ ਪ੍ਰੋਗਰਾਮ ਭਾਗੀਦਾਰਾਂ ਨੂੰ ਹੋਟਲ ਦੀ ਬਜਾਏ ਉਹਨਾਂ ਦੇ ਘਰ ਸੁਰੱਖਿਅਤ ਢੰਗ ਨਾਲ ਕੁਆਰੰਟੀਨ ਕਰਨ ਦਾ ਮੌਕਾ ਦਿੰਦਾ ਹੈ, ਪਰ ਵਿਰੋਧੀ ਧਿਰ ਦੇ ਨੇਤਾ ਇਸ ਬਾਰੇ ਹੋਰ ਸਪਸ਼ਟਤਾ ਚਾਹੁੰਦੇ ਨੇ ਕਿ ਇਹ ਕਿਵੇਂ ਕੰਮ ਕਰੇਗਾ।
The stakes are very high. The Premier must talk to the Health Department and the Health Ministry, make sure that we understand the rules that are in place for international arrivals. We don't want to get this wrong twice. There are many people relying on us getting it right.
ਵਿਦੇਸ਼ਾਂ ਤੋਂ ਨਿਊ ਸਾਊਥ ਵੇਲਜ਼ ਪਹੁੰਚਣ ਵਾਲੇ ਲੋਕਾਂ ਨੂੰ ਪੂਰੀ ਤਰ੍ਹਾਂ ਟੀਕਾਕਰਨ ਦੀ ਲੋੜ ਨਹੀਂ ਪਵੇਗੀ, ਪਰ ਟੀਕਾਕਰਨ ਨਾ ਕੀਤੇ ਗਏ ਲੋਕਾਂ ਨੂੰ 14 ਦਿਨਾਂ ਲਈ ਇਕਾਂਤਵਾਸ ਪੂਰਾ ਕਰਨਾ ਪਵੇਗਾ। ਆਸਟ੍ਰੇਲੀਆਈ ਰਾਜਧਾਨੀ ਖੇਤਰ ਵਿੱਚ 8 ਨਵੇਂ ਕੋਵਿਡ-19 ਸੰਕਰਮਣ ਦਰਜ ਕੀਤੇ ਗਏ ਨੇ, ਜਦਕਿ ਰਾਸ਼ਟਰੀ ਰਾਜਧਾਨੀ ਵਿੱਚ ਮਾਮਲਿਆਂ ਦੀ ਔਸਤ ਗਿਣਤੀ ਘਟਦੀ ਜਾ ਰਹੀ ਹੈ। ਕੈਨਬਰਾ ਹਸਪਤਾਲਾਂ ਵਿੱਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਪਿਛਲੇ ਦਿਨੀ 8 ਤੋਂ ਘੱਟ ਕੇ 7 ਹੋ ਗਈ ਸੀ। ਇਨਸੈਂਟਿਵ ਕੇਅਰ ਵਿੱਚ ਇਲਾਜ ਕੀਤੇ ਜਾ ਰਹੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਕੁਈਨਜ਼ਲੈਂਡ ਸਰਕਾਰ ਸੰਘੀ ਸਰਕਾਰ ਦੁਆਰਾ ਬ੍ਰਿਸਬੇਨ ਵਿੱਚ ਬਣਾਈ ਜਾ ਰਹੀ ਕੁਆਰੰਟੀਨ ਸਹੂਲਤ ਨੂੰ ਘਟਾਉਣ ਦੀਆਂ ਰਿਪੋਰਟਾਂ ਦੇ ਬਾਵਜੂਦ ਟੂਵੂੰਬਾ ਦੇ ਨੇੜੇ ਆਪਣੇ ਕੋਵਿਡ-19 ਕੁਆਰੰਟੀਨ ਕੈਂਪ ਦੇ ਨਾਲ ਅੱਗੇ ਵਧ ਰਹੀ ਹੈ। ਕੁਈਨਜ਼ਲੈਂਡ ਵੈਲਕੈਂਪ ਵਿਖੇ 1000 ਬਿਸਤਰਿਆਂ ਦੀ ਸਹੂਲਤ ਬਣਾ ਰਿਹਾ ਹੈ, ਜਦੋਂ ਕਿ ਫੈਡਰਲ ਸਰਕਾਰ ਬ੍ਰਿਸਬੇਨ ਵਿੱਚ ਇੱਕ ਹੋਰ 1000 ਬਿਸਤਰਿਆਂ ਦਾ ਕੁਆਰੰਟਾਈਨ ਕੈਂਪ ਵਿਕਸਿਤ ਕਰ ਰਹੀ ਹੈ। ਹਾਲਾਂਕਿ ਮੌਰਿਸਨ ਸਰਕਾਰ ਹੁਣ ਇਸ ਸਹੂਲਤ ਨੂੰ ਘਟਾਉਣ ਅਤੇ ਨਾਲ ਹੀ ਮੈਲਬਰਨ ਅਤੇ ਪਰਥ ਦੋਵਾਂ ਰਾਜਾਂ ਦੀਆਂ ਸਹੂਲਤਾਂ ਵਿੱਚ ਸਮਾਨ ਬਦਲਾਅ ਲਿਆਉਣ ਤੇ ਵਿਚਾਰ ਕਰ ਰਹੀ ਹੈ, ਕਿਉਂਕਿ ਰਾਜ ਆਪਣੀਆਂ ਅੰਤਰਰਾਸ਼ਟਰੀ ਸਰਹੱਦਾਂ ਨੂੰ ਖੋਲ੍ਹਣਾ ਸ਼ੁਰੂ ਕਰ ਰਹੇ ਨੇ। ਕੁਈਨਜ਼ਲੈਂਡ ਦੇ ਡਿਪਟੀ ਪ੍ਰੀਮੀਅਰ ਸਟੀਵਨ ਮਾਈਲਸ ਦਾ ਕਹਿਣਾ ਹੈ ਕਿ ਉਹਨਾਂ ਦੀ ਕੇਂਦਰਾਂ ਨੂੰ ਘਟਾਉਣ ਦੀ ਕੋਈ ਵੀ ਯੋਜਨਾ ਨਹੀਂ ਹੈ ਅਤੇ ਕਿਹਾ ਕਿ ਰਾਜ ਦੁਆਰਾ ਫੰਡ ਕੀਤੇ ਗਏ ਵੈਲ ਕੈਂਪ ਦੇ ਵਾਪਸ ਆਉਣ ਵਾਲੇ ਯਾਤਰੀਆਂ ਤੋਂ ਇਲਾਵਾ ਕਈ ਤਰ੍ਹਾਂ ਦੇ ਉਪਯੋਗ ਹੋਣਗੇ।
There will be a wide variety of uses for the World Camp facility. The Agriculture Minister is there today touring the first of one of the cabins that are now on site. He's highlighting how useful that facility will be for agricultural workers. There's a shortage of both workers and accommodation for them. And so I was simply making the point that while we can't predict the future, we can know that a facility like this will have multiple uses.
ਵਿਕਟੋਰੀਆ ਵਿੱਚ ਮੰਗਲਵਾਰ ਨੂੰ 1000 ਤੋਂ ਘੱਟ ਨਵੇਂ ਕੋਰੋਨਾ ਵਾਇਰਸ ਮਾਮਲੇ ਅਤੇ 9 ਕੋਵਿਡ-19 ਮੌਤਾਂ ਦਰਜ ਕੀਤੀਆਂ ਗਈਆਂ ਨੇ। ਰਾਜ ਨੇ ਸਤੰਬਰ ਦੇ ਅਖੀਰ ਤੋਂ 48,000 ਕੋਵਿਡ-19 ਟੈਸਟਾਂ ਤੋਂ ਬਾਅਦ 986 ਲਾਗਾਂ ਦੀ ਆਪਣੀ ਸਭ ਤੋਂ ਘੱਟ ਰੋਜ਼ਾਨਾ ਸੰਖਿਆ ਪ੍ਰਾਪਤ ਕੀਤੀ ਹੈ। ਮਰਨ ਵਾਲਿਆਂ ਦੀ ਕੁੱਲ ਗਿਣਤੀ 1,134 ਹੋ ਗਈ ਹੈ, ਜਦੋਂ ਕਿ ਵਿਕਟੋਰੀਆ ਵਿੱਚ 19,409 ਸਰਗਰਮ ਕੋਰੋਨਾ ਵਾਇਰਸ ਮਾਮਲੇ ਨੇ। ਵਿਕਟੋਰੀਆ ਸਰਕਾਰ ਦੇ ਮੰਤਰੀ ਮਾਰਟਿਨ ਪਾਕੂਲਾ ਨੇ ਦੁਬਾਰਾ ਖੁੱਲ੍ਹਣ ਲਈ ਉੱਚ ਟੀਕਾਕਰਨ ਦਰ ਪ੍ਰਾਪਤ ਕਰਨ ਲਈ ਰਾਜ ਦੀ ਪ੍ਰਸ਼ੰਸਾ ਕੀਤੀ ਹੈ।
It's only through the incredible efforts of Victorians, not just to get vaccinated, but to do it really quickly. Mandates have played a role, but fundamentally people have wanted to keep themselves and their family safe, and they've understood that vaccination's been the pathway to getting back to doing the things that they love and enjoy.
ਵਿਕਟੋਰੀਆ ਦੇ ਵਿਰੋਧੀ ਧਿਰ ਦੇ ਨੇਤਾ ਤੋਂ ਜਲਦੀ ਹੀ ਟਿਮ ਸਮਿਥ ਦੇ ਰਾਜਨੀਤਿਕ ਭਵਿੱਖ ਦਾ ਐਲਾਨ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਸ਼ਰਾਬ ਪੀ ਕੇ ਡਰਾਈਵਿੰਗ ਕਰਦੇ ਫੜਿਆ ਗਿਆ ਸੀ ਅਤੇ ਉਹਨਾਂ ਦੀ ਕਾਰ ਇੱਕ ਘਰ ਨਾਲ ਟਕਰਾ ਗਈ ਸੀ। ਸ਼੍ਰੀ ਸਮਿਥ ਨੇ ਐਤਵਾਰ ਨੂੰ ਸ਼ੈਡੋ ਕੈਬਨਿਟ ਤੋਂ ਆਪਣਾ ਅਸਤੀਫਾ ਦੇ ਦਿੱਤਾ ਅਤੇ ਦੋਸਤਾਂ ਨਾਲ ਰਾਤ ਦਾ ਖਾਣਾ ਖਾਣ ਤੋਂ ਬਾਅਦ ਘਰ ਜਾਣ ਲਈ ਗੱਡੀ ਚਲਾਉਣ ਦੇ ਆਪਣੇ ਫੈਸਲੇ ਨੂੰ ਗਲਤੀ ਕਿਹਾ। ਮੈਥਿਊ ਗਾਇ ਨੇ MP ਨੂੰ ਦੱਸਿਆ ਕਿ ਉਹਨਾਂ ਦੇ ਫਰੰਟ ਬੈਂਚ ਤੇ ਇਹ ਅਹੁਦਾ ਸੀਮਾ ਤੋਂ ਬਾਹਰ ਹੈ ਅਤੇ ਉਹਨਾਂ ਨੇ 38 ਸਾਲਾ ਟਿਮ ਸਮਿਥ ਨੂੰ ਅਗਲੀਆਂ ਰਾਜ ਚੋਣਾਂ ਵਿੱਚ ਨਾਮਜ਼ਦ ਨਾ ਕਰਨ ਦੀ ਸਲਾਹ ਦਿੱਤੀ ਹੈ।
I think he's very remorseful. I think he's exceedingly remorseful. You know, this is potentially cost him his career. And you would expect anyone in that position to be not just remorseful but certainly very sorry for what has occurred.
ਪ੍ਰਧਾਨ ਮੰਤਰੀ ਸ਼੍ਰੀ ਸਕਾਟ ਮੋਰਿਸਨ ਨੇ ਕਿਹਾ ਕਿ ਉਹ ਆਸਟ੍ਰੇਲੀਆ ਦੀ ਇੰਡੋ ਪੈਸੀਫਿਕ ਕਾਰਬਨ ਆਫਸੈਟ ਸਕੀਮ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਅੰਤਰਰਾਸ਼ਟਰੀ ਭਾਈਵਾਲ ਵਜੋਂ ਫੀਜੀ ਦਾ ਸਵਾਗਤ ਕਰਦੇ ਨੇ। ਆਫਸੈਟਿੰਗ ਨਿਕਾਸ ਨੂੰ ਘਟਾਉਣਾ ਅਤੇ ਵਾਯੂਮੰਡਲ ਵਿੱਚੋਂ ਕਾਰਬਨ ਡਾਈਆਕਸਾਈਡ ਨੂੰ ਇੱਕੋ ਥਾਂ ਤੋਂ ਹਟਾਉਣਾ ਹੈ ਤਾਂ ਜੋ ਦੂਜੇ ਸਥਾਨਾਂ ਵਿੱਚ ਨਿਕਾਸ ਨੂੰ ਪੂਰਾ ਕੀਤਾ ਜਾ ਸਕੇ। ਸਰਕਾਰ 10 ਸਾਲਾਂ ਵਿੱਚ ਇਸ ਪ੍ਰੋਜੈਕਟ ਵਿੱਚ $104 ਮਿਲੀਅਨ ਦਾ ਨਿਵੇਸ਼ ਕਰ ਰਹੀ ਹੈ। ਸ਼੍ਰੀ ਮੋਰਿਸਨ ਅਤੇ ਉਹਨਾਂ ਦੇ ਫੀਜੀਅਨ ਹਮਰੁਤਬਾ ਫੋਰੇਂਕੇ ਬੈਨੀ ਮੁਰਾਮੂ ਨੇ ਗਲਾਸਗੋ ਵਿੱਚ ਸਮਝੌਤੇ ਉੱਤੇ ਦਸਤਖਤ ਕੀਤੇ। ਅਤੇ ਹੁਣ ਵੇਲਾ ਹੈ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ ਘੋੜਿਆਂ ਦੀ ਰੇਸਿੰਗ ਵਿੱਚ ਵੈਰੀ ਐਲੀਗੈਂਟ ਨੇ ਫਲੇਮਿੰਗਟਨ ਵਿਖੇ ਮਨਪਸੰਦ ਇਨਸੈਂਟਿਵ ਤੋਂ ਅੱਗੇ ਨਿਕਲ ਕੇ ਆਸਾਨੀ ਨਾਲ ਇਸ ਸਾਲ ਦਾ ਮੈਲਬਰਨ ਕੱਪ ਜਿੱਤ ਲਿਆ ਹੈ। ਕ੍ਰਿਸ ਵਾਲਰ ਦੁਆਰਾ ਸਿਖਲਾਈ ਪ੍ਰਾਪਤ 6 ਸਾਲਾਂ ਦੇ ਘੋੜੇ ਨੇ ਵਕਾਰੀ ਇਨਾਮ ਦਾ ਦਾਅਵਾ ਕੀਤਾ ਹੈ ਅਤੇ ਸਪੈਨਿਸ਼ ਮਿਸ਼ਨ 3 ਸਥਾਨ ਤੇ ਰਹਿ ਗਿਆ ਹੈ। 10,000 ਪੂਰੀ ਤਰ੍ਹਾਂ ਟੀਕਾਕਰਨ ਵਾਲੇ ਸਰਪ੍ਰਸਤ ਸਮਾਗਮ ਵਿੱਚ ਸ਼ਾਮਲ ਹੋਣ ਦੇ ਯੋਗ ਸਨ ਅਤੇ ਇਸ ਮੌਕੇ ਕੁਝ ਪ੍ਰਦਰਸ਼ਨਕਾਰੀ ਵੀ ਟਰੈਕ ਉੱਤੇ ਪਹੁੰਚੇ। ਪੰਟਰ ਐਂਥਨੀ ਹੰਟਰ ਦਾ ਕਹਿਣਾ ਹੈ ਕਿ ਉਹ ਫਲੇਮਿੰਗਟਨ ਵਿਖੇ ਕੋਰੋਨਾ ਵਾਇਰਸ ਸੁਰੱਖਿਆ ਸੈਟਅਪ ਦਾ ਸਮਰਥਨ ਕਰਦੇ ਹਨ ਜੋ ਕਿ ਭੀੜ ਦਾ ਪ੍ਰਬੰਧ ਕਰਨ ਵਿੱਚ ਮਦਦ ਕਰਦਾ ਹੈ।
I wonder whether they'll keep this. I wonder whether this will be like, I think COVID's been terrible for everyone, obviously, but I really think that maybe this has given us a chance to sort of relook at how we do, you know, how we gather and how we sort of mingle and how they lay things out. I think they've done a great job.
ਅਤੇ ਹੁਣ ਵੇਲਾ ਹੈ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਅਮਰੀਕਾ ਵਿੱਚ 74 ਸੈਂਟ, ਭਾਰਤ ਵਿੱਚ 55 ਰੁਪਏ 99 ਪੈਸੇ ਅਤੇ ਪਾਕਿਸਤਾਨ ਵਿੱਚ 127 ਰੁਪਏ 20 ਪੈਸੇ ਅੰਕਿਤ ਕੀਤੀ ਗਈ ਹੈ। ਅਤੇ ਹੁਣ ਵੇਲਾ ਹੈ ਕੱਲ ਦੇ ਮੌਸਮ ਦੇ ਵੇਰਵੇ ਦਾ। ਕੱਲ ਦੇ ਮੌਸਮ ਦੇ ਵੇਰਵੇ ਅਨੁਸਾਰ ਪਰਥ, ਬ੍ਰਿਸਬਨ ਅਤੇ ਕੈਨਬਰਾ ਕੁਝ ਹੱਦ ਤੱਕ ਬੱਦਲਵਾਈ, ਤਾਪਮਾਨ ਕ੍ਰਮਵਾਰ 23, 26 ਅਤੇ 25 ਡਿਗਰੀ। ਐਡੀਲੇਡ ਥੋੜੀਆਂ ਬਹੁਤ ਕਣੀਆਂ, ਤਾਪਮਾਨ 33 ਡਿਗਰੀ। ਮੈਲਬਰਨ ਨਮੀ ਅਤੇ ਮੀਂਹ ਦੀ ਸੰਭਾਵਨਾ, ਤਾਪਮਾਨ 25 ਡਿਗਰੀ। ਹੋਬਾਲਟ ਮੀਂਹ, ਤਾਪਮਾਨ 25 ਡਿਗਰੀ। ਸਿਡਨੀ ਮੌਸਮ ਲਗਭਗ ਸਮਾਨ, ਤਾਪਮਾਨ 25 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।